ਜਾਂ ਮਸਕੀਨ ਸੀ ਗੱਲ ਕੀਤੀ ਹੈ ਅੱਗੇ ਕੀਤੀ ਹੈ ਗੱਲ ਜਿੱਥੇ ਦੁਨੀਆ ਖੜੀ ਸੀ ਉਦੋਂ ਅੱਗੇ ਤੋਰੀ ਹੈ ਅੱਗੇ ਤੋਰੀ ਹੈ ਗੱਲ ਆਮ ਆਦਮੀ ਦੀ ਬੁੱਧੀ ਨੂੰ ਅੱਗੇ ਗੱਲ ਤੋਰੀ ਹੈ ਰਜਨੀ ਸੀ ਉਹਨੇ ਵੀ ਆਮ ਆਦਮੀ ਨੂੰ ਅੱਗੇ ਤੋਰਿਆ ਲੋਕ ਉਹ ਤੋਂ ਪ੍ਰਭਾਵਿਤ ਹੋਏ ਹੋਰ ਵੀ ਵਿਦਵਾਨ ਨੇ ਹੋਰ ਵੀ ਵਿਦਵਾਨ ਗਤੀ ਕਰਨ ਵਾਲੇ ਹੁੰਦੇ ਪਰਮ ਗਤੀ ਨਹੀਂ ਪਰਮ ਗਤੀ ਗੁਰਮੁਖਾਂ ਦੀ ਬੁੱਧੀ ਚ ਹੁੰਦੀ ਪਰਮ ਗਤੀ ਉਹਨੂੰ ਕਹਿੰਦੇ ਨੇ ਜਿਹੜੀ ਪਰਮ ਨੂੰ ਪਾਰ ਕਰ ਜਾਵੇ ਬਸ ਪਰਮ ਦਾ ਨਾਸ ਕਰ ਦੇਵੇ ਫਿਰ ਰੁਕਦੀ ਨਹੀਂ ਗਤੀ ਉਹ ਜਿਹੜੀ ਰੁਕਦੀ ਨਹੀਂ ਨਾ ਗਤੀ ਉਹ ਪਰਮ ਗਤੀ ਹੈ ਗਤੀ ਹੈ ਥੋੜੇ ਧੱਕਾ ਮਾਰਿਆ ਉੱਥੇ ਖੜ ਗਈ ਇੱਕ ਅੱਧੀ ਗੱਲ ਸਮਝ ਆ ਗਈ ਕਹਿਤੀ ਉਹ ਵੀ ਪੂਰੀ ਠੀਕ ਨਹੀਂ ਸਮਝ ਆਈ ਉਹਨੂੰ ਗਤੀ ਕਹਿੰਦੇ ਨੇ ਇਹ ਪਰਮਗਤ ਹੈ ਜਦ ਪਰਮਗਤੀ ਚ ਕੋਈ ਆ ਜਾਵੇ ਜਦ ਸੈਲਾਬ ਆ ਜਾਵੇ ਹੜ ਆ ਜਾਵੇ ਉਹ ਨਹੀਂ ਰੁਕਦਾ ਸਮੁੰਦਰ ਚ ਰੁਕਦਾ ਜਾ ਕੇ ਉਹ ਪਾਣੀ ਸਮੁੰਦਰ ਚ ਰੁਕਦਾ ਜਾ ਕੇ ਫਿਰ ਨਹੀਂ ਰੁਕਦਾ ਇਹ ਨਹੀਂ ਰੁਕਣਾ ਹੁਣ ਇਹ ਸਮੁੰਦਰ ਚ ਰੁਕੂ ਜਾ ਕੇ ਰੁਕਿਆ ਨਹੀਂ ਇਹਦਾ ਜਵਾਬ ਹੈ ਨਹੀਂ ਕੋਈ ਇੰਨੇ ਸੈਲਾਬ ਦੇ ਪਾਣੀ ਨੂੰ ਕਾਹ ਚ ਪਊ ਕੋਈ ਸਮੁੰਦਰ ਹੈ ਸਮਝਾ ਉਹਨੂੰ ਤਾਂ ਫਿਰ
ਨਾਨਕ ਭ੍ਰਮ ਭਉ ਕਾਟੀਐ ਚੁੱਕੈ ਜਮ ਕੀ ਜੋਹ
ਨਾਨਕ ਭ੍ਰਮ ਭਉ ਕਾਟੀਐ ਦੋ ਚੀਜ਼ਾਂ ਕੱਟੀਆਂ ਜਾਣਗੀਆਂ ਭਰਮ ਔਰ ਭਉ ਡਰ ਭੈ ਔਰ ਭਰਮ ਦੋਏ ਚੀਜ਼ਾਂ ਕੱਟੀਆਂ ਜਾਣਗੀਆਂ ਉਹ ਤੋਂ ਬਾਅਦ ਦਰਸ਼ਨ ਹੁੰਦਾ ਜਿੰਨਾ ਚਿਰ ਭਰਮ ਭਾਵ ਬਣਿਆ ਹੋਇਆ ਉਹਨਾਂ ਚਿਰ ਪ੍ਰਭੂ ਮਿਲਾਵਾ ਹੁੰਦਾ ਹੀ ਨਹੀਂ ਭਰਮੇ ਤਾਂ ਵਿਚਾਲੇ ਆ ਦੋਵਾਂ ਦੇ ਵਿਚਾਲੇ ਹੈ ਹੀ ਭਰਮ ਤਨ ਪਿਰ ਕਾ ਇੱਕ ਸੰਗ ਹੀ ਬਾਦਸ਼ਾਹ ਵਿੱਚ ਹੋ ਮੈਂ ਭੀਤ ਕਰਾਰੀ ਇੱਕੋ ਜਗ੍ਹਾ ਰਹਿੰਦੇ ਨੇ ਉਹ ਵੀ ਸਰਬ ਵਿਆਪੀ ਹੈ ਜਿਹੜਾ ਚੀਜ਼ ਸਰਬ ਵਿਆਪੀ ਹੈ ਵਿਚਾਲੇ ਭਰਮ ਦਾ ਹੀ ਪੜਦਾ ਹੋਰ ਤਾਂ ਕੁਝ ਨਹੀਂ ਭਰਮ ਕੇ ਪੜਦੇ ਸਾਹਮਣੇ ਖੜਾ ਨਹੀਂ ਦਿੰਦਾ ਮੈਨੂੰ ਆਦਮੀ ਕਿਉਂ ਨਹੀਂ ਦਿੰਦਾ ਅੱਖ ਦੇ ਵਿੱਚ ਜਾਲਾ ਪਿਆ ਹੋਇਆ ਤਾਂ ਨਹੀਂ ਦਿੰਦਾ ਨਿਗਾਹ ਥੋੜੀ ਹੈ ਬਸ ਸਾਹਮਣੇ ਖੜਾ ਨਹੀਂ ਦਿੰਦਾ ਜਾਂ ਜਾਲਾ ਕੱਟਿਆ ਗਿਆ ਫਿਰ ਦਿੰਦਾ ਇਹ ਭਰਮ ਦਾ ਹੀ ਜਾਲਾ ਹੈ ਕਿਉਂਕਿ ਸੁਣਿਆ ਹੋਇਆ ਹੋਰ ਹੈ ਜੋ ਸੁਣਿਆ ਹੋਇਆ ਉਹ ਹੈ ਨਹੀਂ ਜੋ ਹੈ ਉਹ ਸੁਣਿਆ ਨਹੀਂ ਜੋ ਪ੍ਰਭੂ ਹੈ ਉਹ ਕਿਸੇ ਨੇ ਦੱਸਿਆ ਨਹੀਂ ਜੋ ਦੱਸਿਆ ਉਹ ਪ੍ਰਭੂ ਹੈ ਨਹੀਂ ਜਿੰਨੀਆਂ ਮੱਤਾਂ ਪਰਮਾਤਮਾ ਪ੍ਰਭੂ ਨੂੰ ਦੱਸਦੀਆਂ ਨੇ ਉਹ ਹੈ ਨਹੀਂ ਪ੍ਰਭੂ ਗੱਲ ਇਹ ਅਸਲ ਦੇ ਵਿੱਚ ਜੋ ਪ੍ਰਭੂ ਹੈ ਦੱਸਿਆ ਕਿਸੇ ਨੇ ਨਹੀਂ ਜੋ ਦੱਸਿਆ ਉਹ ਹੈ ਕੋਈ ਨਹੀਂ ਔਰ ਪ੍ਰਭੂ ਮਿਲਾਵਾ ਕੁਛ ਨਹੀਂ ਹੈ ਉਹਦਾ ਪਤਾ ਨਹੀਂ ਹੈ ਲੋਕਾਂ ਨੂੰ ਪਤਾ ਨਹੀਂ
ਸੰਗਤ ਮਾਰੇ ਪ੍ਰਭ ਵਸੈ ਬਣ ਬਣ ਕਹਾਂ ਫਿਰ ਆਇਆ
ਉਹ ਕਹਿੰਦਾ ਉਹਦਾ ਤੇਰੇ ਨਾਲ ਵਸਦਾ ਅਸਲ ਦੇ ਵਿੱਚ ਪਰਮਾਤਮਾ ਲਫ਼ਜ਼ ਹੀ ਨਹੀਂ ਕੋਈ ਹੈ ਪਰਮਾਤਮਾ ਦਾ ਸਾਹਿਬ ਸਿੰਘ ਅਰਥ ਜਦ ਕਰਦਾ ਹੈ ਉਹ ਸੁਣੀ ਸੁਣਾਈ ਗੱਲ ਨੂੰ ਗਲਤ ਕਰ ਦਿੰਦਾ ਪਰਮਾਤਮ ਦਾ ਲਫ਼ਜ਼ ਉਹ ਕਰਦਾ ਹੈ ਸਰਵ ਸ੍ਰੇਸ਼ਟ ਫਾਰਮ ਆਫ ਆਤਮਾ ਫਿਰ ਅੱਗੇ ਕਰ ਦਿੰਦਾ ਵਾਹਿਗੁਰੂ ਉਹਦਾ ਅਰਥ ਪਾਰ ਬ੍ਰਹਮ ਉਹ ਪਾਰ ਬ੍ਰਹਮ ਇਹਦਾ ਅਰਥ ਕਿਵੇਂ ਹੋਜੂਗਾ ਪਰਮਾਤਮਾ ਦਾ ਜੋ ਬੀਜ ਹੈ ਉਹਨੂੰ ਇੰਨਾ ਨਹੀਂ ਪਤਾ ਬੀਜ ਕੀ ਹੁੰਦਾ ਬਿਰਛ ਕੀ ਹੁੰਦਾ ਅਜੋ ਕਿੱਥੇ ਹੋ ਗਿਆ ਪਾਰ ਬ੍ਰਹਮ ਕਿਵੇਂ ਹੋਜੂਗਾ ਅਰਥ ਉਹ ਹਨੇਰੇ ਚ ਤੀਰ ਮਾਰਦਾ ਵਿਦਵਾਨ ਹੈ ਹਿੰਦੂ ਮਤ ਵਾਲੇ ਅਰਥ ਕਰਦਾ ਅਸਲ ਚ ਪਰਮ ਆਤਮ ਦਾ ਜੋ ਆਤਮਾ ਹੀ ਹੈ ਉਹ ਬੀਜ ਹੈ ਆਤਮਾ ਦਾ ਬੀਜ ਹੁੰਦੀ ਹੈ ਇੱਕ ਹੋਏ ਤਾਂ ਉਗਵੇ ਉਗਵੇ ਤੋਂ ਬਾਹਰ ਬ੍ਰਹਮ ਇੱਕ ਤਾਂ ਜੋ ਮੁਕਤੇ ਹੋਇਆ ਮੁਕਤੀ ਹੈ ਵਿਕਾਰਾਂ ਤੋਂ ਮੁਕਤੀ ਮਨ ਮਾਇਆ ਤੋਂ ਨਿਕਲ ਕੇ ਆਪਣੇ ਮੂਲ ਨਾਲ ਜੁੜਿਆ ਮਾਇਆ ਤੋਂ ਮੁਕਤੀ ਹੋਈ ਹੈ ਨਾ ਔਗਣਾਂ ਤੋਂ ਮੁਕਤੀ ਹੋਈ ਹੈ ਔਗਣ ਛੱਡ ਕੇ ਆਪਣੇ ਮੂਲ ਨਾਲ ਜੁੜਿਆ ਮਨ ਔਗਣ ਛੱਡਦਾ ਨਹੀਂ ਹੈ ਉਹਨਾਂ ਚਿਰ ਜਿੰਨਾ ਚਿਰ ਤਿੰਨੇ ਲੋਕ ਦਾ ਗਿਆਨ ਨਾ ਹੋ ਜਾਵੇ। ਇਹ ਗੱਲ ਹੈ ਜ਼ਰੂਰੀ। ਤਿੰਨੇ ਲੋਕ ਦਾ ਗਿਆਨ ਹੋਏ ਤੋਂ ਬਾਅਦ ਹੀ ਔਗਣ ਛੁੱਟਦੇ ਨੇ, ਉਹਦੇ ਬਾਅਦ ਹੀ ਆਪਣੇ ਮੂਲ ਨਾਲ ਜੁੜਦੇ ਜਾ ਕੇ ਮਨ, ਉਹ ਤੋਂ ਪਹਿਲਾਂ ਜੁੜੇ ਨਹੀਂ ਸਕਦਾ। ਤਿੰਨ ਲੋਕ ਦਾ ਗਿਆਨ ਹੈ ਬਾਣੀ ਦੇ ਵਿੱਚ, ਤਿੰਨ ਲੋਕ ਦਾ ਗਿਆਨ ਹੋਏ ਤੇ ਮਨ ਪੂਰਾ ਹੁੰਦਾ, ਮਾਇਆ ਦੀ ਭੁੱਖ ਮਾਇਆ ਖਤਮ, ਮਾਇਆ ਦੀ ਸੋਝੀ ਪੂਰੀ ਹੋ ਗਈ। ਫਿਰ ਵੀ ਬੀਜ ਰੂਪ ਹੈ, ਅਜੇ ਵੀ ਬੀਜ ਰੂਪ ਹੈ, ਬੀਜੋ ਸੂਝੇ ਕੋ ਨਹੀਂ ਬਹਿ ਦਲੀਚਾ ਪਾਏ, ਅਜੋ ਬੀਜ ਰੂਪ ਹੈ ਪਰ ਪੂਰਨ ਬੀਜ ਹੈ, ਪੂਰਨ ਬ੍ਰਹਮ ਹੈ। ਇੱਥੇ ਆ ਕੇ ਬ੍ਰਹਮ ਪਹਿਲਾਂ ਹੈ, ਬ੍ਰਹਮਾ ਉਹ ਹੈ ਜਿਹੜਾ ਤਿੰਨ ਲੋਕ ਦਾ ਗਿਆਨ ਲੈ ਰਿਹਾ।
ਫਲ ਭਾਵੇਂ ਮਨ ਬਾਛਤੇ ਤਪਤ ਤੁਹਾਰੀ ਜਾਏ।
ਮਨ ਦੀ ਇੱਛਾ ਹੁਣ ਕੀ ਸੀ? ਮਨ ਦੀ ਇੱਛਾ ਨਾਮ ਤੇ ਬਿਨਾਂ ਕੋਈ ਇੱਛਾ ਨਹੀਂ ਰਹਿੰਦੀ। ਉਹ ਨਾਨਕ ਮੰਗੇ ਨਾਮਦਾਰ ਕਿਰਪਾ ਕਰੋ ਹੋਏ, ਉਦੋਂ ਸਿਰਫ ਇੱਕੋ ਇੱਛਾ ਰਹਿ ਜਾਂਦੀ। ਅਸਲ ਚ ਇੱਕ ਇੱਛਾ ਤੋਂ ਬਾਅਦ ਹੀ ਗਤ ਪਾਉਂਦਾ ਹੈ। ਜਿੰਨਾ ਚਿਰ ਮਾਇਆ ਦੀਆਂ ਇੱਛਾਵਾਂ ਨੇ ਇੱਕ ਪੈਰ ਵੀ ਨਹੀਂ ਪੜਦਾ ਸਿੱਖੀ ਵੱਲ ਨੂੰ, ਇੱਕ ਪੈਰ ਵੀ ਨਹੀਂ ਜਾਂਦਾ ਉਹਦਾ ਸਿੱਖੀ ਵੱਲ। ਸਾਡੀਆਂ ਸਿੱਖਾਂ ਦੀਆਂ ਤਾਂ ਜੋ ਆਸਾਂ ਹੀ ਨਹੀਂ ਮੁੱਕੀਆਂ ਮਾਇਆ ਦੀਆਂ, ਸਿੱਖੀ ਵੱਲ ਨੂੰ ਪੈਰ ਕਿਵੇਂ ਪੱਟ ਲਾਂਗੇ ਅਸੀਂ? ਨਾ ਕੋਈ ਇਹਦਾ ਪ੍ਰਚਾਰ ਕਰਦਾ ਵੀ ਆਸਾਂ ਛੱਡੋ। ਜਿੰਨਾ ਚਿਰ ਇਹ ਮੁਕਾ ਨਹੀਂ ਨਾ ਲੈਂਦੇ, ਮਾਇਆ ਚ ਉਦਾਸੀ ਨਹੀਂ ਹੋ ਜਾਂਦਾ, ਮਾਇਆ ਨਹੀਂ ਛੱਡਣੀ। ਜੋ ਮਿਲਦਾ ਠੀਕ ਹੈ, ਨਹੀਂ ਮਿਲਦਾ ਉਹ ਵੀ ਠੀਕ ਹੈ। ਇਹ ਹੈ ਆਸਾ ਛੱਡ ਦੇਣੀ, ਆਪਣੀ ਜੁਸਤਜੂ ਛੱਡਤੀ ਵੀ ਆਹ ਮੈਂ ਕਰਕੇ ਹੀ ਹਟੂੰਗਾ, ਮੇਰੇ ਕਿਉਂ ਨਹੀਂ ਹੋਇਆ, ਜੋ ਹੋ ਗਿਆ ਠੀਕ ਹੈ। ਕੰਮ ਕਰਨਾ ਛੱਡਣ ਦੀ ਲੋੜ ਨਹੀਂ। ਉਹ ਵੀ ਕਹਿੰਦੇ ਨੇ ਇੱਛਾ ਦਾ ਬਲ ਨਾ ਰੱਖ, ਕਰਮ ਕਰ ਨੂੰ ਤਾਂ ਕੋਈ ਨਹੀਂ ਹਟਾਉਂਦਾ। ਇਹ ਜੋ ਕੀ ਪ੍ਰਾਪਤ ਹੋਊ ਇਹਦੀ ਕੋਈ ਲੋੜ ਨਹੀਂ, ਪ੍ਰਾਪਤ ਹੋਊ ਹੁਕਮ ਨਾਲ, ਪ੍ਰਾਪਤ ਹੁਕਮ ਨਾਲ ਹੋਣਾ। ਖੇਤੀ ਆ ਬੀਜਤੀ, ਕੀ ਪਤਾ ਕੀ ਹੋਣਾ ਕੀ ਨਹੀਂ ਹੋਣਾ। ਹੁਣੇ ਅਸੀਂ ਐਵੇਂ ਲਾਈ ਜਾਈਏ ਐਸਟੀਮੇਟ, ਕੀ ਫਾਇਦਾ? ਕੰਮ ਕਰੀ ਜਾਓ, ਜੋ ਹੋਣਾ ਹੋ ਜਾਣਾ।
ਫਲ ਪਾਵੇ ਮਨ ਬਚਤੇ ਤਪਤ ਤੁਹਾਰੀ ਜਾਏ,
ਤਪਤ ਤੁਹਾਰੀ ਜਾਏ। ਹੁਣ ਤਪਤ ਜਿਹੜੀ ਹੈਗੀ ਹੈ ਉਹ ਚਲੀ ਜਾਵੇ। ਤਪਤ ਕਾਹਦੀ ਹੈ? ਚਿੰਤਾ ਦੀ। ਇਹ ਵੀ ਤਪਤ ਹੈ, ਉੱਥੇ ਤੱਕ ਤਪਤ ਰਹਿੰਦੀ ਹੈ ਇਹ। ਜਿੰਨਾ ਚਿਰ ਨਾਮ ਨਹੀਂ ਨਾ ਮਿਲਦਾ ਉਹਨਾਂ ਚਿਰ ਤਪਤ ਰਹਿੰਦੀ ਹੈ। ਕਬੀਰ ਮਨ ਸੀਤਲ ਪਿਆ, ਪਾਇਆ ਅੰਮ੍ਰਿਤ ਨਾਮ। ਸੀਤਲ ਜਦ ਹੁੰਦਾ ਜਾਂ ਨਾਮ ਪਾ ਲੈਂਦਾ। ਮਾਇਆ ਦੀ ਆਸ ਤਿਆਗੀ ਹੈ, ਨਾਮ ਦੀ ਭੁੱਖ ਜਾਗੀ ਹੈ। ਨਾਮ ਦੀ ਭੁੱਖ ਤਾਂ ਜਾਗੀ ਹੈ, ਭੁੱਖ ਤਪਤਾ, ਭੁੱਖੇ ਤਪਤਾ, ਪਿਆਸੇ ਤਪਤਾ।
ਤਰਾਸ ਮਿਟੇ ਜਮ ਪੰਥ ਕੀ ਜਾਸ ਬਣੇ ਵਸੇ ਮਨ ਨਾ।
ਇੱਕ ਗੱਲ ਜ਼ਰੂਰ ਹੈ, ਜਿਹੜੇ ਜਮਦੇ ਪੰਥ ਜਾ ਰਿਹਾ ਸੀ ਨਾ, ਉਹ ਪੈ ਮਿਟ ਗਈ, ਤਰਾਸ ਮਿਟ ਗਈ। ਬਾਰ ਬਾਰ ਜੰਮਣ ਮਨ ਦਾ ਜਿਹੜਾ ਸਿਲਸਿਲਾ ਸੀ ਉਹ ਟੁੱਟ ਗਿਆ, ਤਰਾਸ ਮਿਟ ਗਈ।
ਜਾਸ ਵਸੇ ਮਨ ਨਾ,
ਜੀ ਦੇ ਨਾਂ ਮਨ ਚ ਵਸ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ, ਉਹਦਾ ਜੰਮਣਾ ਮਨ ਨਾ ਕੱਟਿਆ ਜਾਂਦਾ, ਉਹਨੂੰ ਜਨਮ ਮਰਨ ਦਾ ਭੈ ਰਹਿੰਦਾ ਹੀ ਨਹੀਂ, ਉਹਨੂੰ ਤਰਾਸ ਰਹਿੰਦੀ ਨਹੀਂ। ਜਿਹਨੂੰ ਤਰਾਸ ਨਹੀਂ ਰਹਿੰਦੀ ਜਨਮ ਦੀ, ਉਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ, ਨਾਮ ਪ੍ਰਗਟ ਹੈ, ਉਹਦੇ ਪ੍ਰਗਟ ਹੈ। ਜਿਹਦੇ ਅੰਦਰ ਪ੍ਰਗਟ ਹੈ ਕੀ ਉਹਨੂੰ ਪਤਾ ਨਹੀਂ? ਜਿਹਦੇ ਅੰਦਰ ਪ੍ਰਗਟ ਹੈ ਉਹਨੂੰ ਪਤਾ ਨਹੀਂ, ਉਹਨੂੰ ਪਤਾ ਹੈ। ਜਿਹਦੇ ਅੰਦਰ ਰੋਸ਼ਨੀ ਹੈ ਉਹਨੂੰ ਪਤਾ ਹੈ, ਬਸ ਪਤਾ ਹੀ ਲੱਗਣਾ ਹੈ, ਇਹੀ ਦਰਸ਼ਨ ਹੈ। ਉਹਨੂੰ ਇਹ ਪਤਾ ਲੱਗਣਾ, ਦੁਨੀਆਂ ਨੂੰ ਨਹੀਂ ਪਤਾ ਲੱਗਣਾ। ਦੂਜੇ ਨੂੰ ਨਹੀਂ ਪਤਾ ਲੱਗਦਾ, ਕੋਈ ਨਾ ਸਕੇ ਪਛਾਣੇ, ਦੂਜਾ ਨਹੀਂ ਪਛਾਣ ਸਕਦਾ। ਰਾਮ ਕਬੀਰਾ ਇੱਕ ਪਏ ਹੈ,
ਕੋਈ ਨਾ ਸਕੇ ਪਛਾਣੇ,
ਬਾਹਰੋਂ ਤਾਂ ਉਵੇਂ ਨਹੀਂ ਨਾ ਲੋਕਾਂ ਨੂੰ, ਦੂਜੇ ਨੂੰ ਕੀ ਪਤਾ। ਕਬੀਰ ਨੂੰ ਪਤਾ ਰਾਮ ਕਬੀਰਾ ਇੱਕ ਪਏ ਹੈ, ਵੀ ਜਿਹੜਾ ਇੱਕ ਪਾਇਆ ਉਹਨੂੰ ਤਾਂ ਪਤਾ ਨਾ, ਜਿਹਨੇ ਗੁੜ ਖਾ ਲਿਆ ਉਹਨੂੰ ਤਾਂ ਗੁੜ ਦਾ ਸਵਾਦ ਲੱਗ ਗਿਆ ਨਾ, ਦੂਜੇ ਨੂੰ ਕੀ ਪਤਾ ਜਿਹਨੇ ਖਾਧਾ ਹੀ ਨਹੀਂ।
ਗਤੀ ਪਾਵੈ ਮਤ ਹੋਏ ਪ੍ਰਗਾਸ ਮਹਿਲੀ ਪਾਵੈ ਠਾਉ।
ਗਤ ਪਾਵੈ
ਮਤ ਹੋਏ ਪ੍ਰਗਾਸ,
ਮਤ ਹੋਏ ਪ੍ਰਗਾਸ, ਮਤ ਪ੍ਰਗਾਸ ਹੋ ਜਾਂਦੀ ਹੈ, ਇੱਥੋਂ ਗਤ ਹੋਰ ਪਾਉਂਦਾ ਫਿਰ ਅੱਗੇ ਹੋਰ ਗਤ, ਪਰਮ ਗਤ ਕਹਿੰਦੇ ਨੇ। ਗਤ ਜਿਹੜੀ ਪਹਿਲੀ ਸੀ, ਜਦ ਅਸੀਂ ਗੇਅਰ ਬਦਲਦੇ ਹਾਂ ਉੱਪਰ ਨੂੰ ਤਾਂ ਸਪੀਡ ਹੋਰ ਵਧਦੀ ਹੈ ਨਾ, ਇੱਥੇ ਵੀ ਸਪੀਡ ਵਧਦੀ ਹੈ। ਪਹਿਲਾਂ ਇੱਕ ਗੱਲ ਸਮਝ ਆਉਂਦੀ ਹੈ, ਫਿਰ ਜਿਉਂ ਜਿਉਂ ਗਿਆਨ ਵਧੀ ਜਾਂਦਾ ਜਿਉਂ ਜਿਉਂ ਜ਼ਿਆਦਾ ਸਮਝ ਆਉਣ ਲੱਗ ਜਾਂਦਾ। ਮਹਿਲੀ ਬਾਬਾ ਠਾਉਂ, ਮਹਿਲ ਤੱਕ ਪਹੁੰਚ ਜਾਂਦਾ ਹੈ। ਦੇਖੋ ਸੰਤੋਖ ਤੇ ਜਾ ਕੇ ਇੱਕ ਵਾਰ ਗਤੀ ਰੁਕਦੀ ਹੈ। ਤਿੰਨ ਲੋਕ ਦੇ ਗਿਆਨ ਤੋਂ ਬਾਅਦ ਗਤੀ ਰੁਕ ਜਾਂਦੀ ਹੈ। ਤਿੰਨ ਲੋਕ ਦਾ ਗਿਆਨ ਤਾਂ ਗੁਰਬਾਣੀ ਚ, ਇਹਦੇ ਬਾਅਦ ਗਤੀ ਰੁਕ ਜਾਂਦੀ ਹੈ। ਉੱਥੇ ਹੀ ਵਿਆਕੁਲਤਾ ਹੈ ਵਿਯੋਗ ਦੀ। ਇੱਕ ਬੂੰਦ ਜਲ ਕਾਰਨੇ ਚਾਤਰਿਕ ਦੁੱਖ ਪਾਵਾ, ਉਹ ਫਿਰ ਉੱਥੇ ਨਾਮ ਪ੍ਰਗਟ ਹੋਣਾ, ਉੱਥੇ ਤਾਂ ਉੱਥੇ ਤੁਰਕੀ ਬਾਣੀ ਪ੍ਰਗਟ ਹੋਣੀ ਹੈ, ਹੋਣੀ ਅੰਦਰੋਂ ਹੀ। ਉੱਥੇ ਇਹਨੇ ਉੱਗਣਾ ਹੈ, ਇਹਦੇ ਅੰਦਰ ਸ਼ਬਦ ਪ੍ਰਗਟ ਉੱਗਣਾ ਹੈ। ਉਹ ਜਿੰਨਾ ਚਿਰ ਉੱਗਦਾ ਨਹੀਂ ਉਹਨਾਂ ਚਿਰ ਤਾਂ ਗਤੀ ਰੁਕੀ ਹੋਈ ਹੈ ਨਾ, ਜਦ ਉੱਗਿਆ ਫਿਰ ਗਤੀ ਉਹ ਪਾਈ ਹੈ, ਫਿਰ ਉਹ ਗਤੀ ਪਾਈ ਹੈ, ਦੁਬਾਰਾ ਗਤੀ ਸ਼ੁਰੂ ਹੋਈ ਹੈ। ਉਹ ਦੁਬਾਰਾ ਗਤੀ ਨੂੰ ਬ੍ਰਹਮ ਗਤੀ ਕਹਿੰਦੇ ਨੇ। ਜਿਹੜੀ ਗਤੀ ਉੱਗਣ ਵਾਲੀ ਹੈ ਨਾ, ਇਹ ਸਮਝਣ ਵਾਲੀ ਗਤੀ ਹੈ, ਬੁੱਝਣ ਵਾਲੀ ਗਤੀ ਹੈ ਗੁਰਬਾਣੀ ਦੀ। ਸਮਝ ਬੂਝ ਜਬ ਕਰਤ ਵਿਚਾਰਾ, ਭਵਜਲ ਤਰਤਨ ਲਾਗੇ। ਸਿਰ ਭਵਜਲ ਤੋਂ ਉੱਪਰ ਤਾਂ ਆ ਗਿਆ ਪਰ ਸੱਚਖੰਡ ਨਹੀਂ ਪਹੁੰਚਿਆ, ਮਾਇਆ ਜੋ ਵੀ ਬਾਹਰ ਆਇਆ। ਪਾਰ ਬ੍ਰਹਮ ਨਾਲ ਤਾਂ ਲੀਨ ਨਹੀਂ ਹੋਇਆ ਹੈ, ਮਾਇਆ ਤੋਂ ਬਾਹਰ ਜ਼ਰੂਰ ਆ ਗਿਆ, ਇੱਕ ਜ਼ਰੂਰ ਹੋ ਗਿਆ ਪਰ ਲੀਨ ਨਹੀਂ ਹੋਇਆ ਹੈ। ਸ਼ਬਦ ਸੁਰਤ ਦਾ ਮੇਲ ਨਹੀਂ ਹੋਇਆ, ਜਾਂ ਸ਼ਬਦੇ ਪ੍ਰਗਟ ਨਹੀਂ, ਸੁਰਤ ਦਾ ਮੇਲ ਕਿਵੇਂ ਹੋ ਜਾਏ। ਜਦੋਂ ਸ਼ਬਦ ਪ੍ਰਗਟ ਹੁੰਦਾ ਹੈ ਫਿਰ ਸੁਰਤ ਦਾ ਮੇਲ ਹੁੰਦਾ, ਉਹ ਪਰਮ ਗਤੀ ਹੈ। ਫਿਰ ਜਿੱਥੇ ਮਰਜ਼ੀ ਸੈਰ ਕਰੇ, ਫਿਰ ਕੋਈ ਨਹੀਂ ਅਟਕਾਉਂਦਾ, ਉਹ ਪਰਮ ਗਤੀ ਦੀ ਸੈਰ ਹੈ। ਫਿਰ ਫਿਰ ਉਹਦੇ ਸਮਝਣ ਦੀ ਕੋਈ ਲੋੜ ਨਹੀਂ, ਬੁੱਝਣ ਦੀ ਕੋਈ ਲੋੜ ਨਹੀਂ। ਸਮਝਣ ਬੁੱਝਣ ਵਾਲੀ ਤਾਂ ਸਰਬ ਗੁਰਬਾਣੀ ਤੱਕ ਲੋੜ ਹੈ। ਹੁਣ ਇਹ ਕਿੱਥੋਂ ਪੜਿਆ ਨਾਨਕ ਨੇ, ਸੱਚੇ ਤੇ ਪਵਨਾ ਪਿਆ, ਕਿੱਥੋਂ ਪੜਿਆ, ਇਹ ਤਾਂ ਕਿਤੇ ਹੈ ਨਹੀਂ ਸੀ। ਸਹੀ ਹੈ,
ਕਾਹੂ ਸੰਗਨ ਧਨ ਚਲੈ ਗ੍ਰਹਿ ਜੋਬਨ ਨਹਿ ਰਾਜ।
ਗ੍ਰਹਿ ਘਰ
ਜੋਬਨ ਸੰਗਨ ਧਨ ਚਲੈ ਗ੍ਰਹਿ ਜੋਬਨ ਨਹਿ ਰਾਜ,
ਨਾ ਰਾਜ ਨਾ ਘਰ ਨਾ ਜੋਬਨ ਕੁਛ ਵੀ ਨਹੀਂ ਨਾਲ ਜਾਂਦਾ।
ਕਾਹੂ ਸੰਗ
ਉਹਦੇ ਸੰਗ ਕੀ ਜਾਣੇ ਹੈ, ਸੱਚਖੰਡ ਜਾਣ ਵਾਲੇ ਨਾਲ ਕੀ ਜਾਣੇ, ਕੁਛ ਵੀ ਨਹੀਂ ਜਾਂਦਾ, ਕਿਸੇ ਨਾਲ ਵੀ ਨਹੀਂ ਜਾਂਦਾ, ਉਹ ਵੀ ਨਹੀਂ ਲੈ ਕੇ ਜਾਂਦਾ ਕੁਛ। ਇਹ ਨਹੀਂ ਹੈਗਾ ਵੀ ਉਹ ਲੈ ਜੂਗਾ, ਤੁਸੀਂ ਨਹੀਂ ਲਿਜਾ ਸਕਦੇ। ਕਬੀਰ ਇਹ ਤਨ ਜਾਏ ਕੋ ਕਪੜੇ ਮਾਰਗ ਲਾਏ, ਚਾਹੇ ਭਗਤ ਬਣ ਜਾਓ ਚਾਹੇ ਕੁਛ ਹੋਰ ਬਣ ਜਾਓ, ਸੰਸਾਰ ਇਹ ਸਰੀਰ ਨਹੀਂ ਨਾਲ ਜਾਣਾ, ਸਰੀਰ ਨਹੀਂ ਜਾਣਾ ਤਨ ਜੋਗਨ ਮਾਲ ਵੀ ਨਹੀਂ ਜਾਣਾ। ਤਾਹੂ ਸੰਗ ਨਾ
ਧਨ ਚੱਲੈ, ਧਨ ਦੇ ਨੰਨੇ ਨੂੰ ਔਂਕੜ ਤਾਹੂ ਧਨ ਚੱਲੈ
ਸਾਰੀ ਧਨ
ਗ੍ਰਹਿ ਜੋਗਨ ਲੈ ਰਾਜ, ਸੰਤ ਸੰਗੇ ਸਿਮਰਤ ਰਹੋ ਇਹ ਤੁਹਾਰ ਉਪਾਅ।
ਇਹ ਤਾਂ ਕਿਸੇ ਨਾਲ ਵੀ ਨਹੀਂ ਜਾਣਾ, ਇਹਦੀ ਤਾਂ ਗੱਲ ਹੀ ਨਹੀਂ ਹੈ, ਬਸ ਤੁਹਾਡਾ ਕੰਮ ਕੀ ਹੈ,
ਸੰਤ ਸੰਗ ਸਿਮਰਤ ਰਹੋ,
ਇੱਕ ਮਨ ਇੱਕ ਚਿੱਤ ਹੋ ਕੇ ਤੁਸੀਂ ਜਿਹੜਾ ਕੰਮ ਕਰਨਾ ਹੈ ਉਹ ਕਰਦੇ ਰਹੋ, ਉਹਨੂੰ ਚੇਤਾ, ਉਹਨੂੰ ਚਿੱਤ ਰੱਖ ਕੇ, ਚੇਤੇ ਰੱਖ ਕੇ ਉਹੀ ਕਰਦੇ ਰਹੋ, ਉਹ ਵਿਸਰੇ ਨਾ ਤੁਹਾਨੂੰ ਕੰਮ,
ਇਹ ਤੁਹਾਨੂੰ ਉਪਾਅ,
ਆਪਣਾ ਕੰਮ ਵਿਸਰੇ ਨਾ।
ਤਾਤਾ ਕਛੂ ਨਾ ਹੋਈ ਹੈ ਜੋ ਤਾਪ ਨਿਵਾਰੇ ਆਪ,
ਜਦੋਂ ਆਪ ਤਾਪ ਨਿਵਾਰਦਾ ਨਾ, ਜੇ ਉਹ ਚਾਹੁੰਦਾ ਵੀ ਇਹਦਾ ਮੈਂ ਤਾਪ ਦੂਰ ਕਰਨਾ ਨਾਮ ਦੇ ਕੇ, ਫਿਰ ਉਹ ਤਾਤਾ ਕਛੂ ਨਾ ਹੋਈਏ, ਫਿਰ ਉਹ ਗੁੱਸਾ ਕਾਲਾਪਣ ਉਹਦਾ ਕੁਛ ਵੀ ਨਹੀਂ ਹੁੰਦਾ, ਉਹਦੇ ਚ ਚੀਜ਼ਾਂ ਨਸ਼ਟ ਹੋ ਜਾਂਦੀਆਂ।
ਤਾਤਾ ਕੁਛ ਨਾ,
ਉਹਦੇ ਚ ਜਿਹੜਾ ਤਾਤਾ ਹੈ ਨਾ, ਉਹ ਮਤਲਬ ਹੈ ਮਾਇਆ ਦੀ ਅਗਨ, ਮਾਇਆ ਦੇ ਪ੍ਰਭਾਵ ਸਾਰੇ ਨਸ਼ਟ ਹੋ ਜਾਂਦੇ, ਅਗਨ ਸਾਗਰ ਦਾ ਕੁਛ ਵੀ ਉਹਦੇ ਨਾਲ ਸੰਬੰਧ ਨਹੀਂ ਰਹਿੰਦਾ।
ਪ੍ਰਿਤ ਪਾਲੇ ਨਾਨਕ ਹਮੇ ਆਪੇ ਮਾਈ ਬਾਪ,
ਪ੍ਰਿਤਪਾਲ ਉਹ ਕਰਦਾ ਮਾਇਆ ਦੀ ਚਿੰਤਾ ਸਾਨੂੰ ਕੁਛ ਨਹੀਂ, ਪ੍ਰਿਤਪਾਲ ਹੈ ਉਹ ਸ਼ਰਤ ਨਹੀਂ ਹੈ ਵੀ ਉਦੋਂ ਪ੍ਰਿਤਪਾਲ ਕਰਦਾ ਹੁਣ ਨਹੀਂ ਕਰਦਾ, ਇੱਥੇ ਸ਼ਰਤ ਨਹੀਂ ਹੈਗੀ ਵੀ ਉਸੇ ਦੀ ਪ੍ਰਿਤਪਾਲ ਕਰਦਾ, ਹਮੇ ਹੈ ਲਫਜ਼ ਆ ਗਿਆ, ਪ੍ਰਿਤਪਾਲ ਤਾਂ ਸਾਰਿਆਂ ਨੂੰ ਕਰਦਾ, ਮਾਈ ਬਾਪ ਜਿਵੇਂ ਕਰਦਾ, ਅਸਲ ਜਿਹੜੀ ਅਸੀਂ ਚਿੰਤਾ ਪਾਲੀ ਬੈਠੇ ਹਾਂ ਨਾ
ਉਹ ਤੱਤ ਹੈ,
ਉਹ ਤੱਤ ਹੈ, ਅਸੀਂ ਚਿੰਤਾ ਵਾਲੀ ਬੈਠੇ ਹਾਂ ਨਾ ਵੀ ਫਿਰ ਕੀ ਹੋਊਗਾ, ਉਹ ਚਿੰਤਾ ਜਿਹੜੀ ਹੈਗੀ ਹੈ ਜਦ ਕਿਸੇ ਨੂੰ ਉਹ ਸਮਝ ਦੇ ਦਿੰਦਾ ਉਹ ਚਿੰਤਾ ਨਹੀਂ ਰਹਿੰਦੀ ਫਿਰ ਉਹਨੂੰ, ਕਿਉਂਕਿ ਉਹਨੂੰ ਪੱਕਾ ਭਰੋਸਾ ਹੁੰਦਾ ਹੈ, ਉਹ ਸਮਝਦਾ ਇਸ ਗੱਲ ਨੂੰ ਕਿ ਉਹ ਮਾਈ ਬਾਪ ਜਿਵੇਂ ਪੜ੍ਹਦਾ ਆਪੇ ਪੜ੍ਹਦਾ, ਮਾਈ ਬਾਪ ਦੇ ਹੁੰਦੇ ਬੱਚੇ ਨੂੰ ਕੋਈ ਚਿੰਤਾ ਜੇ ਹੋਵੇ, ਪਰ ਬੱਚਾ ਮੂਰਖ ਹੁੰਦੀ ਨਹੀਂ ਛੋਟੇ ਬੱਚੇ ਨੂੰ, ਜੇ ਉਹਨੂੰ ਬੱਚਾ ਕਹਿੰਦਾ ਤਾਂ ਚਿੰਤਾ ਹੁੰਦੀ ਨਹੀਂ, ਜਦ ਚਿੰਤਾ ਹੁੰਦੀ ਹੈ ਫਿਰ ਉਹ ਬੱਚਾ ਰਹਿੰਦਾ ਨਹੀਂ, ਜਿਹਨਾਂ ਨੂੰ ਚਿੰਤਾ ਹੁੰਦੀ ਹੈ ਉਹ ਬੱਚਾ ਨਹੀਂ ਰਹਿੰਦਾ, ਫਿਰ ਜਿੰਨਾ ਚਿਰ ਉਹ ਚਿੰਤਾ ਨਹੀਂ ਹੁੰਦੀ ਉਹਨਾਂ ਚਿਰ ਬੱਚਾ ਹੈ, ਉਹਨਾਂ ਚਿਰ ਉਹਦੀ ਬੁੱਧ ਬਾਲ ਬੁੱਧ ਹੈ, ਉਮਰ ਚਾਹੇ ਕੋਈ ਵੀ ਹੋ, ਬਾਲ ਬੁੱਧ ਉਹਨਾਂ ਚਿਰ ਹੈ ਜਿੰਨਾ ਚਿਰ ਮਾਈ ਬਾਪ ਮੰਨਦਾ ਹੈ, ਉਹ ਮਾਈ ਬਾਪ ਹੈ ਮੇਰੀ ਪਾਲਣਾ ਕਰਦਾ ਹੈ, ਸਭ ਦੀ ਕਰਦਾ, ਜਿੰਨਾ ਚਿਰ ਉਹ ਇਹ ਵਿਸ਼ਵਾਸ ਕਰਦਾ ਉਹਨਾਂ ਚਿਰ ਬਾਲ ਬੁੱਧ ਹੈ,
ਚਿੰਤਾ ਕਰਨ ਵਾਲਾ ਬਾਲ ਬੁੱਧ ਹੈ,
ਜਿਹੜਾ ਚਿੰਤਾ ਕਰਦਾ ਉਹਦੀ ਬਾਲ ਬੁੱਧ ਕਿੱਥੇ ਰਹੀ, ਉਹ ਤਾਂ ਆਪ ਕਿਸੇ ਦਾ ਬਾਪ ਬਣ ਗਿਆ, ਉਹਦਾ ਗਾਹਾਂ ਕਿਸੇ ਦਾ ਬਾਪ ਬਣ ਗਿਆ, ਕਿਸੇ ਦਾ ਪੁੱਤ ਬਣ ਗਿਆ, ਉਹਦੇ ਮਾਂ ਬਾਪ ਦੀ ਚਿੰਤਾ ਉਹਨੂੰ ਲੋਕਾਂ ਦੀ ਚਿੰਤਾ ਹੈ, ਅਸੀਂ ਤਾਂ ਦੂਜਿਆਂ ਦੀ ਚਿੰਤਾ ਪਾਲ ਲਈ, ਆਪਣੀ ਦੇ ਇਲਾਵਾ ਹੋਰ ਚਿੰਤਾ ਵੀ ਪਾਲ ਲਈ, ਇਹ ਜਿਹੜੀ ਚਿੰਤਾ ਹੈ ਗੁਰਮਤ ਤੋਂ ਖਿਲਾਫ ਹੈ, ਗੁਰਮਤ ਹਟਾਉਂਦੀ ਹੈ ਅਸੀਂ ਪਾਲਦੇ ਹਾਂ, ਕਮ ਅਜ ਕਮ ਜੇ ਗੁਰਮਤ ਹਟਾਉਂਦੀ ਹੈ ਅਸੀਂ ਹਟਾਉਣ ਦਾ ਉਪਦੇਸ਼ ਦੇਈ ਜਾਂਦੇ, ਅਸੀਂ ਤਾਂ ਉੱਥੋਂ ਉਪਦੇਸ਼ ਕਰਨ ਲੱਗ ਗਏ, ਅਸੀਂ ਤਾਂ ਅਰਦਾਸਾਂ ਕਰਨ ਲੱਗ ਗਏ ਚਿੰਤਾ ਦੀਆਂ ਵੀ ਤੂੰ ਦੂਰ ਕਰ, ਇਹਦਾ ਮਤਲਬ ਕਰਦਾ ਨਹੀਂ, ਕਰਦਾ ਨਹੀਂ ਨਾ, ਸ਼ੰਕਾ ਕਰ ਲਈ ਨਾ ਵੀ ਕਰਦਾ ਨਹੀਂ, ਇਹ ਤਾਂ ਗੁਰਬਾਣੀ 'ਤੇ ਸ਼ੰਕਾ ਹੈ, ਜੇ ਅਸੀਂ ਅਰਦਾਸ ਕਰਦੇ ਹਾਂ ਸੁੱਖ ਦੀ ਮਨੋਕਾਮਨਾਵਾਂ ਦੀ, ਇਹ ਸ਼ੰਕਾ ਕਰਦੇ ਹਾਂ ਫਿਰ ਅਸੀਂ, ਜੋ ਅਰਦਾਸਾਂ ਹੋ ਰਹੀਆਂ ਨੇ ਗੁਰਦੁਆਰਿਆਂ 'ਚ ਉਹ ਗੁਰਬਾਣੀ 'ਤੇ ਸ਼ੰਕਾ ਹੈ ਖੜੀ ਕਰਦੀਆਂ, ਅਸੀਂ ਤਾਂ ਗੁਰਬਾਣੀ 'ਤੇ ਸ਼ੰਕਾ ਕਰ ਕਰ ਆਪ ਉੱਥੋਂ ਦੱਸਦੇ ਹਾਂ ਲੋਕਾਂ ਨੂੰ ਸ਼ੰਕਾ ਕਰੋ ਗੁਰਬਾਣੀ 'ਤੇ, ਜੇ ਅਸੀਂ ਕਮ ਅਜ਼ ਕਮ ਕਹੀਏ ਭਾਈ ਸ਼ੰਕਾ ਨਾ ਕਰੋ ਗੁਰਬਾਣੀ 'ਤੇ, ਇੰਨੀ ਗੱਲ ਤਾਂ ਕਹੀਏ, ਉਹਦਾ ਅਸਰ ਕੀ ਹੁੰਦਾ ਕੀ ਨਾ ਹੁੰਦਾ ਉਹਦੀ ਨਹੀਂ ਗੱਲ ਹੈ, ਅਸਰ ਕੀ ਹੁੰਦਾ ਕੀ ਨਹੀਂ ਹੁੰਦਾ ਉਹਦੀ ਗੱਲ ਅਲੱਗ ਹੈ, ਪਰ ਇਹ ਗੱਲ ਗੁਰੂ ਘਰ 'ਚ ਪਹਿਲਾਂ ਕਹੀ ਜਾਂਦੀ ਸੀ, ਇਸੇ ਦਾ ਅਸਰ ਹੌਲੀ ਹੌਲੀ ਹੋ ਕੇ ਸਿੱਖੀ ਫੈਲੀ ਸੀ, ਅੱਜ ਤਾਂ ਇਹ ਗੱਲ ਕਹਿੰਦੇ ਨਹੀਂ ਅਸੀਂ, ਇੱਥੋਂ ਕੀ ਉੱਥੋਂ ਹੈੱਡਕੁਆਰਟਰ ਤੋਂ ਹੀ ਨਹੀਂ ਕਹਿੰਦੇ, ਕੁਫਰ ਤਾਂ ਮੱਕੇ 'ਚੋਂ ਸ਼ੁਰੂ ਹੋ ਗਿਆ ਨਾ, ਕਾਬੇ 'ਚੋਂ ਕੁਫਰ ਸ਼ੁਰੂ ਹੋਇਆ, ਕੁਫਰ ਸ਼ੁਰੂ ਹੋਇਆ ਜਦੇ ਉਹ ਆਏ ਨੇ ਉੱਥੇ ਸਾਧ, ਜਿੱਦਾਂ ਰਾਜ ਦਾ ਕੰਸੈਪਟ ਆ ਗਿਆ ਨਾ, ਮਾਇਆ ਦਾ ਕੰਸੈਪਟ ਆ ਗਿਆ, ਉਦੋਂ ਤੋਂ ਗੁਰਬਾਣੀ ਤੋਂ ਭਰੋਸਾ ਚੱਕਿਆ ਗਿਆ, ਪੜ੍ਹਦੇ ਆ ਬਾਣੀ ਭਰੋਸਾ ਨਹੀਂ ਕਰਦੇ, ਤਾਂ ਭਰੋਸਾ ਫਿਰ ਕੌਣ ਕਰੂਗਾ, ਸਿੱਖ ਕਾਹਦੇ ਰਹਿ ਗਏ ਸੀ ਜੇ ਗੁਰਬਾਣੀ 'ਤੇ ਭਰੋਸਾ ਨਹੀਂ ਕਰਨਾ, ਅਦਬ ਕਾਹਦਾ, ਅਦਬ ਖਾਤਰ ਲੜਦੇ ਆ, ਅਦਬ ਕਰੋ ਸਤਿਕਾਰ ਕਰੋ, ਜਿਹਦਾ ਅਸੀਂ ਇਤਬਾਰ ਨਹੀਂ ਕਰਦੇ ਉਹਦਾ ਹਲਪ ਕਰਦੇ ਹਾਂ। ਆਪਾਂ ਕਹਿੰਦੇ ਬੰਦੇ ਦਾ ਭਰੋਸਾ ਨਾ ਕਰੇ, ਉਹਦਾ ਹਲਪ ਹੁੰਦਾ ਹੈ, ਗੁਰੂ ਤੇ ਭਰੋਸਾ ਨਹੀਂ ਕਰਦੇ ਤੇ ਗੁਰੂ ਰਹਿ ਗਿਆ ਫਿਰ ਸਾਡਾ। ਗੁਰਬਾਣੀ ਤੇ ਭਰੋਸਾ ਨਹੀਂ ਕਰਦੇ, ਆਦਬ ਕਰ ਲੈਣਾ ਕਿਹਨੂੰ ਦੱਸਦੇ ਆਦਬ ਕਰਦੇ ਹਾਂ। ਜਿਹੜੇ ਜ਼ਿਆਦਾ ਆਦਮ ਦੀ ਲੜਾਈ ਲੜਦੇ ਨੇ ਉਹ ਖੁਦ ਭਰੋਸਾ ਕਿੰਨਾ ਕਰਦੇ ਨੇ ਆਪਣੇ ਅੰਦਰ ਝਾਕੇ ਦਾ ਦੇਖਣ। ਜਿੱਦਣ ਉਹ ਆਦਬ ਕਰਨ ਲੱਗ ਗਏ ਨਾ ਉਹ ਛੱਡ ਦੇਣਗੇ ਸਭ ਕੁਛ, ਜਿੱਦਣ ਆਪ ਆਦਬ ਕਰਨ ਲੱਗ ਗਏ ਆ ਸਤਿਕਾਰ ਵਾਲੀ ਗੱਲ ਭੁੱਲ ਜਾਣਗੇ, ਫਿਰ ਉਹਨਾਂ ਨੂੰ ਸਮਝ ਆਜੂ ਸਤਿਕਾਰ ਕੀ ਹੁੰਦਾ, ਫਿਰ ਉਹ ਲੜਾਈ ਲੜਨ ਦੀ ਲੋੜ ਨਹੀਂ। ਅਦਬ ਆਪ ਕਰੋ, ਸਤਿਕਾਰ ਠੇਕਾ ਨਹੀਂ ਲਿਆ ਤੁਹਾਨੂੰ ਦੁਨੀਆ ਦਾ, ਡੰਡੇ ਦੇ ਜ਼ੋਰ ਨਾਲ ਤੁਸੀਂ ਅਦਬ ਨਹੀਂ ਕਰਾ ਸਕਦੇ ਕਿਸੇ ਨੂੰ। ਡੰਡੇ ਦੇ ਜ਼ੋਰ ਨਾਲ ਮੁਸਲਮਾਨ ਜਿਹੜੇ ਬਣਾਉਂਦੇ ਤੇ ਉਹ ਤੋਂ ਖਿਲਾਫ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਹੈ। ਡੰਡੇ ਦੇ ਜ਼ੋਰ ਨਾਲ ਤੁਸੀਂ ਅਦਬ ਕਰਾਉਂਦੇ ਹੋ, ਗੁਰਮਤਿ ਦੇ ਖਿਲਾਫ ਹੈ। ਆਪ ਕਰਦੇ ਨਹੀਂ, ਲੋਕਾਂ ਨੂੰ ਤੁਸੀਂ ਅਦਬ ਕਿਹੜੇ ਅਦਬ ਦੀ ਗੱਲ ਕਰਦੇ, ਉਹ ਤੁਹਾਡੇ ਆਪਣੇ ਮਨਮਰਜ਼ੀ ਦਾ ਅਦਬ ਹੈ, ਗੁਰੂ ਦੀ ਮਰਜ਼ੀ ਦਾ ਅਦਬ ਨਹੀਂ ਹੈ ਉਹ। ਫਿਰ ਤੂੰ ਫਿਰ ਤਾਂ ਮਨਮੁੱਖ ਹੋਏ ਤੁਸੀਂ, ਸਿੱਖਾਂ ਦੇ ਹੋਏ। ਜਿੱਥੇ ਸਾਡੀ ਮਰਜ਼ੀ ਹੈ ਉੱਥੇ ਅਸੀਂ ਮਨਮੁੱਖ ਹਾਂ। ਤੁਸੀਂ ਅਦਬ ਉਹ ਕਹਿੰਦੇ ਹੋ ਜਿਹੜਾ ਤੁਸੀਂ ਮੰਨਿਆ ਹੋਇਆ ਅਦਬ ਹੈ, ਅਦਬ ਸਤਿਕਾਰ ਤੁਹਾਡਾ ਮਨਮਰਜ਼ੀ ਦਾ, ਗੁਰਬਾਣੀ ਦਾ ਤਾਂ ਹੀ ਨਹੀਂ ਹੋ। ਜਿੱਦਣ ਆਪ ਅਦਬ ਕਰਨ ਲੱਗ ਗਏ ਨਾ ਗੁਰਮਤ ਮੰਨਣ, ਗੁਰਮਤ ਨੂੰ ਮੰਨਣ ਤੇ ਜ਼ਿਆਦਾ ਹੋਰ ਕੋਈ ਅਦਬ ਨਹੀਂ, ਬਿਨਾਂ ਗੁਰਮਤ ਨੂੰ ਮੰਨੇ ਤੇ ਅਦਬ ਨਹੀਂ ਹੋ ਸਕਦਾ। ਗੁਰਬਾਣੀ ਦਾ ਤੁਹਾਨੂੰ ਭਰੋਸਾ ਨਹੀਂ ਹੈ ਤੇ ਜਿਹੜਾ ਭਰੋਸਾ ਨਹੀਂ ਕਰਦਾ ਅਦਬ ਕਿਵੇਂ ਕਰਦਾ, ਕਿਵੇਂ ਕਹਿੰਦਾ ਮੈਂ ਅਦਬ ਕਰਦਾ, ਉਹ ਤਾਂ ਬਹੁਤ ਹੀ ਖਤਰਨਾਕ ਆਦਮੀ ਹੈ ਜਿਹੜਾ ਇਹ ਕਹਿੰਦਾ। ਉਹ ਤਾਂ ਬੰਦੇ ਹੀ ਬਹੁਤ ਨੁਕਸਾਨ ਕਰਨ ਵਾਲੇ ਨੇ ਗੁਰਮਤ ਦਾ, ਚਾਹੇ ਉਹਨਾਂ ਨੂੰ ਗਿਆਨ ਨਾ ਹੋਵੇ, ਚਾਹੇ ਅਗਿਆਨੀ, ਅਗਿਆਨੀ ਨੁਕਸਾਨ ਹੀ ਕਰੂ, ਗਿਆਨ ਦੇ ਧਰਮ ਦਾ ਅਗਿਆਨੀ ਨੁਕਸਾਨ ਕਰਨਗੇ, ਇੱਕ ਗੱਲ ਹੋਰ ਹੈ। ਕਿਉਂਕਿ ਇਹ ਧਰਮ ਉਹ ਹੈ ਜੈ ਗਿਆਨ ਤਹਿ ਧਰਮ ਹੈ, ਜੇ ਤੁਹਾਨੂੰ ਇਸ ਧਰਮ ਦਾ ਗਿਆਨ ਨਹੀਂ ਤੁਸੀਂ ਦਖਲ ਦਿੰਦੇ ਹੋ, ਨੁਕਸਾਨ ਕਰੋਗੇ, ਫਾਇਦਾ ਨਹੀਂ ਕਰ ਸਕਦੇ ਧਰਮ ਦਾ ਬਿਲਕੁਲ। ਅਗਿਆਨੀਆਂ ਦੇ ਹੱਥ 'ਚ ਆ ਗਿਆ ਸਭ ਕੁਛ, ਇਹ ਮੁੰਡੇ ਸਾਰੇ ਅਗਿਆਨੀ ਨੇ, ਕੁਛ ਪਤਾ ਨਹੀਂ ਗੁਰਬਾਣੀ ਬਾਰੇ, ਸਾਰੇ ਜਥੇਦਾਰ ਅਗਿਆਨੀ ਨੇ, ਕੁਛ ਪਤਾ ਨਹੀਂ ਗੁਰਬਾਣੀ ਬਾਰੇ। ਜੇ ਪਤਾ ਤਾਂ ਮੰਨਦੇ ਨਹੀਂ, ਹੋਰ ਅਪਰਾਧ ਹੈ। ਕੁਛ ਪਤਾ ਨਹੀਂ ਕਹਿੰਦੇ ਮਾਫ਼ੀ ਮਿਲ ਜੂਗੀ, ਜੇ ਪਤੇ ਦੇ ਹੁੰਦੇ ਉਹ ਨਹੀਂ ਮੰਨਦੇ ਫਿਰ ਅਪਰਾਧੀ ਨੇ। ਅਪਰਾਧੀ ਔਰ ਮੂਰਖ ਦੇ ਵਿੱਚ ਫਰਕ ਹੈ, ਮੂਰਖ ਨੂੰ ਮਾਫ਼ੀ ਹੁੰਦੀ ਹੈ, ਅਪਰਾਧੀ ਨੂੰ ਮਾਫ਼ੀ ਨਹੀਂ ਹੁੰਦੀ, ਅਪਰਾਧੀ ਨੂੰ ਸਜ਼ਾ ਹੁੰਦੀ ਹੈ। ਮੂਰਖ ਨੂੰ ਤਾਂ ਚਲਾਣ ਵੀ ਨਹੀਂ ਕਰਦੀ, ਪੁਲਿਸ ਛੱਡ ਦਿੰਦੀ ਹੈ, ਅਪਰਾਧੀ ਦੇ ਦਫਾ ਲਾ ਕੇ ਚਲਾਣ ਹੁੰਦਾ, ਸਜ਼ਾ ਹੁੰਦੀ ਹੈ। ਜਿਹਨੂੰ ਪਤਾ ਹੈ ਨਹੀਂ ਮੰਨਦਾ ਉਹ ਅਪਰਾਧੀ ਹੈ, ਇਹ ਤਾਂ ਅਪਰਾਧੀ ਨੇ, ਇਹ ਮੂਰਖ ਨੇ, ਅਗਿਆਨੀ ਨੇ। ਭਰੋਸਾ ਨਹੀਂ ਕਰਦੇ ਬਾਣੀ ਤੇ, ਭਰੋਸਾ ਤਾਂ ਨਹੀਂ ਕਰਦੇ ਜੋ ਅਰਦਾਸਾਂ ਕਰਦੇ ਨੇ ਗੁਰਮਤਿ ਦੇ ਉਲਟ ਨੇ, ਜੋ ਹੋ ਰਿਹਾ ਗੁਰਬਾਣੀ ਦੇ ਉਲਟ ਹੈ। ਫਿਰ ਕਿਉਂ ਹੋ ਰਿਹਾ, ਕਿਉਂ ਹੋ ਰਿਹਾ ਉਹਦਾ ਜਵਾਬ ਦੇਣ, ਕਿਉਂ ਹੋ ਰਿਹਾ। ਜੇ ਤਖਤਾਂ ਤੇ ਹੀ ਜਿਹਨੂੰ ਅਸੀਂ ਤਖਤ ਮੰਨੀ ਬੈਠੇ ਹਾਂ ਉੱਥੇ ਹੀ ਗੁਰਬਾਣੀ ਦਾ ਉਲਟ ਪ੍ਰਚਾਰ ਹੋਊ, ਉੱਥੋਂ ਹੀ ਮੈਸੇਜ ਉਲਟਾ ਹੋਊ, ਤੇ ਫਿਰ ਸਿੱਧਾ ਕਿੱਥੋਂ ਆਊ, ਸਿੱਧਾ ਕਿੱਥੋਂ, ਉੱਥੋਂ ਹੀ ਉਲਟਾ ਆ ਰਿਹਾ ਮੈਸੇਜ, ਉੱਥੋਂ ਉਹਨਾਂ ਦੇ ਅਨੁਸਾਰ ਆ ਰਿਹਾ ਜਿਹੜੇ ਉਹਨਾਂ ਦੇ ਲੀਡਰ ਨੇ। ਜੇ ਦੂਆ ਉੱਥੋਂ ਮੈਸੇਜ ਆਉਣ ਲੱਗਦਾ ਲੀਡਰਾਂ ਦੇ ਖਿਲਾਫ ਜਾਂਦਾ, ਉਹ ਲੀਡਰਾਂ ਦੇ ਖਿਲਾਫ ਜਾਂਦਾ ਨਾ, ਉਹ ਲੀਡਰਾਂ ਦਾ ਉਹਨਾਂ ਨੂੰ ਫਿਕਰ ਹੈ, ਕੱਲ ਨੂੰ ਉਹ ਕਹਿਣਗੇ ਇਹੋ ਜਿਹਾ ਪ੍ਰਚਾਰ ਨਾ ਕਰਿਆ ਕਰੋ, ਸਾਡੇ ਤੇ ਪਾਬੰਦੀ ਹੁੰਦੀ ਹੈ, ਉਹ ਬਾਉਂਡ ਹੁੰਦੇ ਨੇ। ਇਹ ਸਾਰਾ ਸਿਸਟਮ ਤਾਂ ਵਿਗੜਿਆ ਹੋਇਆ।
ਸਲੋਕ ਥਾਕੇ ਬਹੁ ਵਿਧੀ ਘਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਨਾਥ ਸੰਚ ਸੰਚ ਸਾਕਤ ਮੂਹੇ ਨਾਨਕ ਮਾਇਆ ਨਾ ਸਾਥ।
ਬਹੁਤ ਪ੍ਰਕਾਰ ਨਾਲ ਮਾਇਆ ਦੀ ਕਮਾਈ ਕਰਦਾ ਰਿਹਾ, ਘੜ ਕਮਾਈ ਮਾਇਆ ਇਕੱਠੀ ਕਰਦਾ ਰਿਹਾ ਭਾਈ ਦੌੜ ਕਰਕੇ, ਨਾ ਤ੍ਰਿਸ਼ਨਾ ਗਈ ਤੇ ਨਾ ਤਾਂ ਮਾਇਆ ਦੀ ਭੁੱਖ ਗਈ, ਨਾ ਤਾਂ ਅੰਦਰੋਂ ਤ੍ਰਿਸ਼ਨਾ ਗਈ ਨਾ
ਤ੍ਰਿਪਤ
ਨਾ ਤੇ ਜਿੰਨੀ ਲੋੜ ਜਿੰਨੀ ਚਾਹੁੰਦਾ ਸੀ ਉਨੀ ਮਾਇਆ ਇਕੱਠੀ ਨਹੀਂ ਹੋਈ। ਕਹਿਣ ਦਾ ਮਤਲਬ ਹੈ ਜਿੰਨੀ ਉਹ ਚਾਹੁੰਦਾ ਸੀਗਾ ਉਹਨੀ ਇਕੱਠੀ ਨਹੀਂ, ਜਿੰਨੀ ਚਾਹੁੰਦਾ ਸੀ ਉਦੋਂ ਗਾਹਾਂ ਫਿਰ ਸੈਸ ਘਟੇ ਲੱਖ ਉੱਠਦਾ ਹੋਵੇ ਜਾਂ ਹਜ਼ਾਰ ਹੋ ਜਾਂਦੇ ਨੇ ਫਿਰ ਲੱਖ ਦੇ ਚਲਾ ਜਾਂਦੇ। ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਉਹ ਅੱਗੇ ਸੁਖਮਨੀ ਸਾਹਿਬ 'ਚ ਇਸੇ ਗੱਲ ਦੀ ਵਿਆਖਿਆ ਕੀਤੀ ਹੋਈ ਹੈ ਨਾ, ਇਸੇ ਪੌੜੀ ਦੀ ਸੁਖਮਨੀ ਸਾਹਿਬ 'ਚ ਵਿਆਖਿਆ, ਇਸ ਬਾਣੀ ਦੀ ਉਹ ਵਿਆਖਿਆ ਸੁਖਮਨੀ ਸਾਹਿਬ ਦੇ ਵਿੱਚ। ਅਸਲ ਫਾਊਂਡੇਸ਼ਨ ਤਾਂ ਇੱਕੋ ਹੀ ਹੈ ਸਾਰੀ ਗੱਲ ਦੀ, ਉੱਥੇ ਗੱਲ ਜ਼ਿਆਦਾ ਵਿਆਖਿਆ ਕਰਦੀ, ਜਿਹੜੇ ਪੁਆਇੰਟ ਇਹਦੇ ਦਿੱਤੇ ਨੇ ਉਹਦੀ ਵਿਆਖਿਆ ਕੀਤੀ ਹੋਈ ਹੈ, ਉੱਥੇ ਨਵੀਂ ਗੱਲ ਕੋਈ ਨਹੀਂ। ਨਵੀਂ ਗੱਲ ਤਾਂ ਕੀ ਹੋਣੀ, ਉਹੀ ਵਾਰ ਵਾਰ ਆਈ ਜਾਂਦੀ, ਖੋਲਿਆ ਹੋਇਆ ਵਿਆਖਿਆ ਨਵੇਂ ਤਰੀਕੇ ਨਾਲ ਜ਼ਰੂਰ ਕੀਤੀ ਹੋਈ ਹੈ।
ਥਾਕੇ ਬਹੁ ਵਿਧੀ ਘਾਲਤੇ ਤ੍ਰਿਪਤ ਨੂੰ ਦਰਸ਼ਨਾ ਦਾ,
ਨਾ ਤ੍ਰਿਸ਼ਨਾ ਲਈ ਨਾ ਮਾਇਆ ਦੀ ਤ੍ਰਿਪਤੀ ਹੋਈ। ਤ੍ਰਿਪਤੀ ਤਾਂ ਤਾਂ ਹੁੰਦੀ ਜੇ ਜਿੰਨੀ ਲੋੜ ਹੈ ਬਈ ਹੁਣ ਬਹੁਤ ਹੈ, ਮਾਇਆ ਵਾਧੂ ਨਹੀਂ ਹੋਈ ਕਿਸੇ ਕੋਲ ਚਾਹੇ ਕਿੰਨੀ ਹੋਈ। ਪਤਾ ਹੀ ਹੈ ਪ੍ਰੈਕਟੀਕਲ ਦੇ ਵਿੱਚ ਗੱਲ ਕਹੀ ਹੋਈ ਹੈ,
ਸੰਚ ਸੰਚ
ਮਾਇਆ ਦੀ ਭੁੱਖ ਲਈ ਨਹੀਂ ਅੰਦਰ,
ਸੰਚ ਸੰਚ ਸਾਖਤ ਮੂਹੇ ਨਾਨਕ ਮਾਇਆ ਦਾ ਸਾਥ।
ਸਾਖਤ ਜਿਹੜੇ ਨੇ ਸਾਖਤ ਲਫ਼ਜ਼ ਕਿਹਦੇ ਵਾਸਤੇ, ਜਨਰਲ ਆਦਮੀ ਵਾਸਤੇ ਸਾਖਤ ਲਫ਼ਜ਼ ਨਹੀਂ ਹੁੰਦਾ। ਸਖਤ ਉਹ ਜਿਹੜਾ ਕਿਸੇ ਦੇ ਅੱਗੇ ਝੁਕਦਾ ਨਹੀਂ ਜਾਂਦਾ, ਜਾ ਕੇ ਸਖਤ ਆਮ ਤੌਰ 'ਤੇ ਸੰਤ ਦੇ ਵਾਸਤੇ ਹੁੰਦਾ, ਜਿਹੜਾ ਕਿਸੇ ਦੇ ਅੱਗੇ ਝੁਕਣਾ ਨਹੀਂ ਚਾਹੁੰਦਾ ਜਾਂ ਰਾਜੇ ਵਾਸਤੇ ਹੁੰਦਾ। ਦੋ ਹੀ ਮਾਇਆ ਇਕੱਠੀ ਕਰਦੇ ਨੇ, ਦੋ ਹੀ ਨੇ ਜਿਹਨਾਂ ਕੋਲ ਜ਼ਿਆਦਾ ਮਾਇਆ ਹੁੰਦੀ ਹੈ, ਜਾਂ ਤਾਂ ਡੇਰਿਆਂ ਵਾਲੇ ਬੜੇ ਬੜੇ ਧਰਮਾਂ ਵਾਲੇ ਜਿਹਨਾਂ ਨੂੰ ਕਰੋੜਾਂ ਰੁਪਈਏ ਦੇ ਛਤਰ ਚੜਾਉਂਦੇ ਨੇ ਲੋਕ, ਉੱਥੇ ਹੀ ਮਾਇਆ ਜ਼ਿਆਦਾ ਹੈ ਕਹਾਂਗੇ ਆਪਾਂ। ਆਮ ਆਦਮੀ ਦੀ ਗੱਲ ਘੱਟ ਹੀ ਹੈ, ਪਰ ਆਮ ਆਦਮੀ ਨੇ ਜਿਹਨਾਂ ਕੋਲ ਮਾਇਆ ਉਹ ਵੀ ਹੈਗੇ ਨੇ। ਪਹਿਲਾਂ ਰਾਜਿਆਂ ਕੋਲ ਮਾਇਆ ਹੁੰਦੀ ਸੀ, ਜ਼ਿਆਦਾ ਰਾਜਾਂ ਦੇ ਖਜ਼ਾਨੇ 'ਚ ਉਹ ਇਕੱਠੀ ਕਰਦੇ ਸੀ, ਜਾਂ ਫਿਰ ਮੰਦਰਾਂ 'ਚ ਰਾਜੇ ਮੰਦਰਾਂ 'ਚ ਚੜ੍ਹਾ ਦਿੰਦੇ ਸੀ ਮਾਇਆ। ਗਣਜੀਤ ਸਿੰਘ ਨੇ ਸੋਨਾ ਚੜ੍ਹਾ ਦਿੱਤਾ ਉੱਥੇ ਮੰਦਰ 'ਚ, ਵੀ ਕਾਸ਼ੀ ਵੀ ਦਿੱਤਾ ਸੋਨਾ ਇਹਦੇ ਨਾਲ ਜ਼ਿਆਦਾ, ਤਾਂ ਕਿ ਬਾਹਮਣ ਵੀ ਖੁਸ਼ ਰਹਿਣ। ਮਾਝੇ ਵਾਲੇ ਸੋਨਾ ਲੈਂਦੇ ਨਹੀਂ, ਉਹ ਲਾਉਂਦੇ ਨਹੀਂ ਹਨ ਸੋਨਾ, ਮਾਝੇ ਦਾ ਵੀ ਸੋਨਾ ਲੱਗਦਾ ਨਹੀਂ, ਉਹ ਲਾਉਂਦੇ ਹੀ ਨਹੀਂ, ਉਹ ਵੀ ਲੈ ਲੈਂਦੇ ਨਹੀਂ, ਲਾ ਦਿੰਦੇ।
ਸੰਚ ਸੰਚ ਸਾਖਤ ਮੂਹੇ,
ਸਾਖਤ ਇਕੱਠੀ ਕਰ ਕਰ ਮਾਇਆ ਮਰਦੇ ਚਲੇ
ਨਾਨਕ ਮਾਇਆ ਨਾ,
ਜਦ ਮਰ ਜਾਂਦੇ ਨੇ ਮਾਇਆ ਇੱਥੇ ਛੱਡ ਜਾਂਦੇ ਨੇ, ਇਕੱਠੀ ਉਹ ਕਰਦੇ ਨੇ, ਉਹ ਇਕੱਠਾ ਕਰ ਲੈਂਦੇ ਨੇ, ਢੇਰੀ ਲਾ ਕੇ ਚਲੇ ਜਾਂਦੇ ਨੇ, ਉਹ ਫਿਰ ਕੋਈ ਖੰਡ ਖੁੰਡ ਜਾਂਦੀ ਆ ਕੇ ਦੱਬ ਕੇ ਖਜ਼ਾਨੇ ਮਰ ਜਾਂਦੇ ਨੇ, ਫਿਰ ਕੋਈ ਆਉਂਦਾ ਕੱਢ ਲੈਂਦਾ। ਜੇ ਉਹ ਕਹਿੰਦੇ ਨੇ ਮਾਇਆ ਮੇਰੀ ਹੈ ਧਨ ਮੇਰਾ ਹੈ, ਤਾਂ ਉਹ ਮੂਰਖ ਨੇ। ਸੋ ਮੈਂ ਧਨ ਰਾਖਿਨ ਕੋ ਦੀਆ ਮੁਦ ਕਹੇ ਧਨ
ਮੇਰਾ,
ਜਿਹਨੇ ਮਾਇਆ ਵਰਤੀ ਨਹੀਂ ਹੈ ਉਹ ਮਾਇਆ ਉਹਦੀ ਨਹੀਂ ਸੀ, ਜੇ ਉਹਦੀ ਆਪਣੀ ਮੰਦਾ ਸੀ ਤਾਂ ਗਲਤ ਮੰਦਾ। ਦਸਮ ਪਾਤਸ਼ਾਹ ਨੇ ਗਾਹਾਂ ਲਿਖਿਆ ਹੋਰ ਤਰੀਕੇ ਨਾਲ ਇਸ ਨੂੰ, ਕਹਿੰਦੇ ਦਮੜਾ ਤੁਸੀਂ ਕਹਾਂ ਜੋ ਖਰਚੇ ਔਰ ਖਾਏ, ਇਹਦੀ ਵਿਆਖਿਆ ਕਰਤੀ ਹੋਰ, ਜਿਹੜਾ ਖਰਚੂ ਔਰ ਖਾਊ ਉਹਦਾ। ਇੱਥੇ ਕਹਿੰਦੇ ਸੂ ਮੈਂ ਧਨ ਰਾਖਣ ਕੋ ਦੀਨਾ ਮੁਗਧ ਕਹਾਇਆ ਧਨ ਮੇਰਾ, ਕਹਿੰਦੇ ਮੇਰਾ ਉਹਦਾ ਕਿਉਂ ਨਹੀਂ ਮੁਗਧ ਕਿਉਂ ਹੈ, ਦਮੜਾ ਤੁਸੀਂ ਕਹਾਂ ਜੋ ਖਰਚੇ ਔਰ ਖਾਏ, ਜਿਹੜਾ ਉਹਨੂੰ ਖਰਚੂ ਉਹਦਾ, ਦੇਵੇ ਦਲਾਵੇ ਰਜਾਏ ਖੁਦਾ, ਮਿਲਣਾ ਤਾਂ ਹੁਕਮ ਨਾਲ, ਇਹ ਕਿਹਨੂੰ ਮਿਲਣਾ ਹੁਕਮ, ਜਿੱਥੇ ਆਉਣਾ ਮਿਲ ਜਾਣਾ ਤੇਰਾ, ਇਕੱਠਾ ਕੀਤਾ ਹੋਇਆ।